ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਾਰੀ ਮਹੱਲਾ ਪੰਜਵਾਂ ਘਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀਆ ਪ੍ਰੇ ਕਹੀਆ ਬਿਸਮ ਭਾਈ ਮੈਂ ਬਹੁ ਬਿਦ ਸੁਨਤੇ ਕਹੋ ਸੁਹਾਗਣ ਸਾਹੀਆ ਦੇਹੋ ਸੰਦੇਸਰੋ ਕਹੀਆ ਪ੍ਰੇਯ ਕਹੀਆ ਬਿਸਮ ਭਾਈ ਮੈਂ ਬਹੁ ਬਿਦ ਸੁਨਤੇ ਕਹੋ ਸੁਹਾਗਣ ਸਾਹੀਆ ਰਹਾਉ ਕੋ ਕਹਿ ਤੋ ਸਭ ਬਾਹਰ ਬਾਹਰ ਕੋ ਕਹਿ ਤੋ ਸਭ ਮਹੀਆ ਵਰਨ ਨਾ ਦੀਸ ਚਿਹਨ ਨਾ ਲਖੀਆ ਸੁਹਾਗਣ ਸਾਤ ਬੁਝਹੀਆ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਈਆ ਨਾਨਕ ਕਹਿਤ ਸੁਨਹੁ ਰੇ ਲੋਗ ਸੰਤ ਰਸਨ ਕੋ ਬਸਹੀਆ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਆ ਨਾਨਕ ਕਹਿਤ ਸੁਨਹੁ ਰੇ ਲੋਗ ਸੰਤ ਰਸਨ ਕੋ ਬਸਹੀਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗਤ ਜੀ ਆਪ ਧੰਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਦੇਸ਼ ਵਿਦੇਸ਼ ਘਰਾਂ ਦੇ ਅੰਦਰ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਸ੍ਰੀ ਮੁੱਖ ਵਾਕ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਕਲਯੁਗੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਮੁਜੱਸਮੇ ਪ੍ਰਤੱਖ ਹਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਜੋ ਗੁਰਸਿੱਖਾਂ ਨੇ ਰਲ ਕੇ ਹਜ਼ੂਰ ਨੂੰ ਬੇਨਤੀ ਕੀਤੀ ਸੀ, ਮਹਾਰਾਜ ਪਰਮੇਸ਼ਰ ਦੇ ਬਾਰੇ ਕਈ ਤਰੀਕਿਆਂ ਦੇ ਨਾਲ ਸੁਣਿਆ ਜਾਂਦਾ ਹੈ। ਕੋਈ ਪਰਮੇਸ਼ਰ ਬਾਰੇ ਕੁਛ ਕਹਿੰਦਾ ਹੈ, ਕੋਈ ਪਰਮੇਸ਼ਰ ਬਾਰੇ ਕੁਛ ਕਹਿੰਦਾ ਹੈ। ਆਪ ਕਿਰਪਾ ਕਰਕੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰੋ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਇਸ ਪਾਵਨ ਸ੍ਰੀ ਮੁੱਖ ਵਾਕ ਰਾਹੀਂ ਸਿੱਖਾਂ ਦੇ ਸਵਾਲਾਂ ਦਾ ਉੱਤਰ ਦਿੱਤਾ ਹੈ। ਦੂਸਰਾ, ਵਿਦਵਾਨਾਂ ਨੇ ਇਹਦੀ ਉਥਾਨਕਾ ਇਉਂ ਵੀ ਵਰਣਨ ਕੀਤੀ ਹੈ ਕਿ ਜਗਿਆਸੂ ਤੇ ਮਹਾਤਮਾ ਦਾ ਸੰਬੰਧ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਅੰਦਰ ਵਰਣਨ ਕੀਤਾ ਹੈ। ਜਗਿਆਸੂ ਨੇ ਸਤਿਗੁਰਾਂ ਨੂੰ ਬੇਨਤੀਆਂ ਕੀਤੀਆਂ ਨੇ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਮੈਂ ਬਹੁਤ ਤਰ੍ਹਾਂ ਸੁਣਿਆ ਹੈ, ਸੁਣ ਸੁਣ ਕੇ ਹੈਰਾਨ ਹੋ ਗਿਆ ਹਾਂ, ਪਰ ਮਹਾਰਾਜ ਰਸਤਾ ਕੋਈ ਲੱਭਾ ਨਹੀਂ ਕਿ ਉਸ ਮਾਲਕ ਨੂੰ ਕਿਵੇਂ ਪ੍ਰਾਪਤ ਕਰਾਂ, ਉਹਨੂੰ ਕਿਵੇਂ ਮਿਲਾਂ। ਤੇ ਮਹਾਤਮਾ ਨੇ ਜਗਿਆਸੂ ਤੋਂ ਸਾਰੀ ਵਿਚਾਰ ਸਰਵਣ ਕਰਕੇ ਫਿਰ ਉਹਦੇ ਸਵਾਲਾਂ ਦਾ ਆਖਰੀ ਪੰਕਤੀਆਂ ਵਿੱਚ ਜਵਾਬ ਦਿੱਤਾ ਹੈ। ਹਿੰਦੁਸਤਾਨ ਦੀ ਪੁਰਾਣੀ ਸੱਭਿਅਤਾ ਨੇ ਮਨੁੱਖ ਦੀ ਜ਼ਿੰਦਗੀ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਚਾਰ ਆਸ਼ਰਮ ਬਣਾਏ ਹਨ। ਪਹਿਲਾ ਸੋ ਚਾਰ ਆਸ਼ਰਮ ਹਨ, ਗ੍ਰਿਸਤੀ, ਬਾਣਪ੍ਰਸਤੀ, ਇਸ ਤਰ੍ਹਾਂ ਸੰਨਿਆਸੀ ਔਰ ਮਨੁੱਖ ਦੇ ਜੀਵਨ ਤੋਂ 25 ਸਾਲ ਤੀਕਰ ਇਸ ਨੂੰ ਬਾਲ ਜਤੀ ਮੰਨਿਆ ਹੈ। 25 ਤੋਂ 50 ਤੀਕਰ ਗ੍ਰਿਸਤੀ ਮੰਨਿਆ ਹੈ। 50 ਤੋਂ 75 ਤੱਕ ਬਾਣਪ੍ਰਸਤੀ ਮੰਨਿਆ ਹੈ ਅਤੇ ਫਿਰ ਸੰਨਿਆਸੀ। ਪੁਰਾਣੀ ਸੱਭਿਅਤਾ ਨੇ ਬਹੁਤਾ ਜ਼ੋਰ ਜਿਹੜਾ ਉਹ ਸੰਨਿਆਸ 'ਤੇ ਦਿੱਤਾ ਕਿ ਪਰਮਾਤਮਾ ਦੀ ਪ੍ਰਾਪਤੀ ਸੰਨਿਆਸ ਧਾਰਨ ਤੋਂ ਬਗੈਰ ਨਹੀਂ ਹੋ ਸਕਦੀ। ਇਸ ਕਰਕੇ ਹੀ ਰਾਜੇ ਭਰਥਰੀ ਵਰਗੇ ਕੰਨ ਪੜਵਾ ਕੇ ਯੋਗੀ ਬਣੇ, ਘਰਾਂ ਘਰਾਂ ਵਿੱਚ ਜਾ ਕੇ ਭਿੱਖਿਆ ਮੰਗੀ, ਅੱਖਾਂ ਭਰ ਭਰ ਕੇ ਰੋਏ। ਔਰ ਇਸੇ ਕਰਕੇ ਹੀ ਬਹੁਤੇ ਲੋਕ ਗ੍ਰਿਸਤ ਨੂੰ ਛੱਡ ਕੇ ਜੰਗਲਾਂ ਬੇਲਿਆਂ ਵਿੱਚ ਚਲੇ ਗਏ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਵਿੱਚ ਆ ਕਰਕੇ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ, ਸੁਨੇਹਾ ਦਿੱਤਾ, ਉੱਥੇ ਹਜ਼ੂਰ ਨੇ ਕਿਹਾ, ਕੰਨ ਪੜਵਾ ਕੇ ਸਿਰ ਵਿੱਚ ਸੁਆਹ ਪਾਉਣ ਦੀ ਲੋੜ ਨਹੀਂ, ਯੋਗੀ ਬਣਨ ਦੀ ਲੋੜ ਨਹੀਂ, ਜੰਗਲਾਂ ਬੇਲਿਆਂ ਵਿੱਚ ਜਾਣ ਦੀ ਲੋੜ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਗ੍ਰਿਸਤ ਵਿੱਚ ਰਹਿ ਕੇ ਅੰਮ੍ਰਿਤ ਵੇਲਾ ਸੰਭਾਲੋ, ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦੀ ਯਾਦ ਵਿੱਚ ਜੁੜੋ, ਗੁਰਬਾਣੀ ਪੜ੍ਹੋ, ਸਿਮਰਨ ਭਜਨ ਕਰੋ। ਅਤੇ ਫਿਰ ਹਜ਼ੂਰ ਨੇ ਕਿਹਾ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਪਰਿਵਾਰ ਦੇ ਵਿੱਚ ਰਹਿੰਦਿਆਂ ਹੀ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਵੀ ਹੋਵੇਗੀ, ਤੁਸੀਂ ਉਹਦੇ ਨਿਕਟਵਰਤੀ ਹੋ ਜਾਵੋਗੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗ੍ਰਿਸਤ ਧਰਮ ਨੂੰ ਸਭ ਤੋਂ ਉੱਤਮ ਦਰਸਾਇਆ ਹੈ। ਅੱਜ ਦੇ ਇਸ ਪਾਵਨ ਸ਼ਬਦ ਅੰਦਰ ਵੀ ਹਜ਼ੂਰ ਨੇ ਜਗਿਆਸੂ ਵੱਲੋਂ ਕੀਤੇ ਹੋਏ ਸਵਾਲ ਅਤੇ ਮਹਾਤਮਾ ਨੇ ਜੋ ਉਹਨਾਂ ਦਾ ਉੱਤਰ ਦਿੱਤਾ ਹੈ ਉਹ ਸੰਵਾਦ ਕਥਨ ਕੀਤਾ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈ ਤਸਰੀ ਮਹੱਲਾ ਪੰਜਵਾ, ਘਰ ਤੀਜਾ ਦੋ ਪਦੇ।
ਸਤਸੰਗ ਜੀ, ਰਾਗ ਜੈਤਸਰੀ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ, ਜਿਸ ਦਾ ਤੀਜੇ ਘਰ ਸੁਰਤਾਲ ਵਿੱਚ ਸਤਿਗੁਰਾਂ ਨੇ ਗਾਇਨ ਕਰਨ ਦੀ ਹਦਾਇਤ ਕੀਤੀ ਹੈ, ਇਸ ਪਾਵਨ ਸ਼ਬਦ ਦੇ ਦੋ ਪਦ ਹਨ। ਔਰ ਇਹ ਪਾਵਨ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 700 ਤੇ ਸੁਭਾਏ ਮਾਨ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਜੋ ਅਦਵੈਤ ਹੈ ਪਰਮਾਤਮਾ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਚੇਤਨ ਅਤੇ ਗੁਰ ਆਨੰਦ ਸਰੂਪ ਹੈ, ਅਥਵਾ ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ।
ਦੇਹੋ ਸੰਦੇਸਰ ਕਹੀਆ ਪ੍ਰੇਆ ਕਹੀਆ।
ਜਗਿਆਸੂ ਨੇ ਮਹਾਤਮਾ ਦੇ ਪਾਸ ਬੇਨਤੀ ਕੀਤੀ ਹੈ, ਹੇ ਮਹਾਤਮਾ ਜੀ, ਮੈਨੂੰ ਉਸ ਪਿਆਰੇ ਦਾ ਸੰਦੇਸ਼ ਦਿਓ, ਮੈਨੂੰ ਉਸ ਪਿਆਰੇ ਦਾ ਸੰਦੇਸ਼ ਕਹਿਣਾ ਕਰੋ, ਕਿਉਂਕਿ ਮਨ ਜਿਹੜਾ ਸੀ ਜਗਿਆਸੂ ਦਾ ਉਹ ਉਮਕਿਆ ਹੋਇਆ ਸੀ। ਸਤਸੰਗ ਜੀ, ਕਈ ਵਾਰ ਪਰਮੇਸ਼ਰ ਨੂੰ ਮਿਲਣ ਵਾਸਤੇ ਮਨ ਉਮਕਦਾ ਹੈ, ਉਤਸ਼ਾਹਤ ਹੁੰਦਾ ਹੈ। ਜਦੋਂ ਮਨ ਅੰਦਰ ਜਗਿਆਸਾ ਜਾਗਦੀ ਹੈ ਨਾ, ਫਿਰ ਇਹ ਪਰਮੇਸ਼ਰ ਨੂੰ ਮਿਲਣ ਵਾਸਤੇ ਰਾਹ ਟੋਲਦਾ ਹੈ, ਰਾਹ ਲੱਭਦਾ ਹੈ ਵੀ ਹੁਣ ਕਿਹੜੇ ਤਰੀਕੇ ਨਾਲ, ਕਿਹੜੇ ਯਤਨ ਨਾਲ ਉਸ ਪਰਮੇਸ਼ਰ ਨੂੰ ਪ੍ਰਾਪਤ ਕਰਾਂ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਰਾਗ ਸੂਹੀ ਵਿੱਚ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਉਮ ਕਿਉ ਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਆ ਜਾਈ। ਹਿਰਦਾ ਪ੍ਰਭੂ ਨੂੰ ਮਿਲਣ ਵਾਸਤੇ ਉਮਕਿਆ, ਉਤਸ਼ਾਹਤ ਹੋਇਆ ਕਿ ਮੈਂ ਉਹਦੀ ਪ੍ਰਾਪਤੀ ਕਰਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਨੂੰ ਖੋਜਣ ਵਾਸਤੇ ਤੁਰ ਪਿਆ, ਲੱਭਣ ਵਾਸਤੇ ਤੁਰ ਪਿਆ। ਹੁਣ ਸੱਚੇ ਪਾਤਸ਼ਾਹ ਜੀ ਨੇ ਤੇ ਜ਼ਿਕਰ ਕੀਤਾ ਵੀ ਉਹ ਇਸ ਕਾਇਨਾਤ ਦੇ ਅੰਦਰ ਜਰਰੇ ਜਰਰੇ ਦੇ ਵਿੱਚ ਰਮਿਆ ਹੋਇਆ ਹੈ, ਪਰ ਜਦੋਂ ਸਾਨੂੰ ਉਹਦੀ ਕਣਸੋ ਪੈਂਦੀ ਹੈ ਨਾ, ਅਸੀਂ ਉਹਨੂੰ ਬਾਹਰੋਂ ਲੱਭਣ ਦਾ ਯਤਨ ਕਰਦੇ ਹਾਂ। ਕੋਈ ਜੰਗਲਾਂ ਨੂੰ ਤੁਰ ਪੈਂਦਾ ਹੈ, ਕੋਈ ਪਹਾੜਾਂ ਦੀਆਂ ਗੁਫਾਵਾਂ ਨੂੰ ਤੁਰ ਪੈਂਦਾ ਹੈ, ਕੋਈ ਪੁੱਠਾ ਲਮਕਣ ਲੱਗ ਪੈਂਦਾ ਹੈ, ਕੋਈ ਧੂਣੀਆਂ ਧੋਣ ਲੱਗ ਪੈਂਦਾ ਹੈ, ਕੋਈ ਜਲ ਧਾਰੇ ਕਰਨ ਲੱਗ ਪੈਂਦਾ ਹੈ। ਸਤਸੰਗਤ ਜੀ, ਪਰ ਇਹਨਾਂ ਤਰੀਕਿਆਂ ਦੇ ਨਾਲ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੀ ਪ੍ਰਾਪਤੀ ਨਹੀਂ ਹੁੰਦੀ। ਖੋਜ ਤੇ ਚਰਿਓ, ਦੇਖੋ ਪ੍ਰਹਿ ਜਾਈ, ਲੱਭਣ ਵਾਸਤੇ ਤੁਰ ਪਿਆ ਕਿ ਮੈਂ ਉਸ ਪਰਮਾਤਮਾ ਨੂੰ ਜਾ ਕੇ ਵੇਖਾਂ, ਉਹਦੇ ਦਰਸ਼ਨ ਕਰਾਂ। ਸੁਨੇਹਾ ਮਿਲਿਆ, ਸੁਨੇਹਾ ਮਿਲਦਿਆਂ ਸਾਰ ਹੀ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਜੀਵ ਇਸਤਰੀ ਨੇ ਆਪਣੇ ਹਿਰਦੇ ਦੀ ਸ਼ੇਜਾ ਵਛਾਈ ਹੋਈ ਹੈ। ਸੁਣਤ ਸਦੇਸਰੋ ਪ੍ਰੈ, ਗ੍ਰਹਿ ਸ਼ੇਜ ਵਿਛਾਈ। ਪਿਆਰੇ ਦਾ ਸੁਨੇਹਾ ਸੁਣ ਕਰਕੇ ਇਸ ਜੀਵ ਇਸਤਰੀ ਨੇ ਹਿਰਦੇ ਰੂਪੀ ਅੰਤਸ਼ਕਰਨ ਰੂਪੀ ਸ਼ੇਜ ਵਿਛਾਈ ਹੈ। ਪਰ ਹਜ਼ੂਰ ਕਹਿੰਦੇ ਨੇ ਸ਼ੇਜ ਤਾਂ ਵਿਛਾ ਲਈ, ਔਰ ਉਹ ਪਤੀ ਪਰਮਾਤਮਾ ਸੇਜ ਦੇ ਉੱਤੇ ਬਿਰਾਜਮਾਨ ਹੈ, ਪਰ ਇਹ ਜੀਵ ਇਸਤਰੀ ਅੰਤਸ਼ਕਰਨ ਰੂਪੀ ਸ਼ੇਜ ਤੇ ਪਹਿਲੀ ਤੇ ਗੱਲ ਜਾਂਦੀ ਨਹੀਂ, ਜੇ ਜਾਂਦੀ ਹੈ ਤੇ ਉੱਥੋਂ ਵਾਰ ਵਾਰ ਭਟਕ ਕੇ ਮੁੜ ਆਉਂਦੀ ਹੈ। ਭ੍ਰਮ ਭ੍ਰਮ ਆਇਓ ਤਾਂ ਨਜ਼ਰ ਨਾ ਪਾਈ। ਇਹ ਜੀਵ ਇਸਤਰੀ ਨੇ ਅੰਤਸ਼ਕਰਨ ਰੂਪੀ ਸੇਜ ਤੇ ਵਾਰ ਵਾਰ ਜਾਣਾ ਕੀਤਾ, ਪਰ ਉਸ ਪਤੀ ਦੀ ਮਿਹਰ ਨਾ ਹੋਈ, ਉਹਨੇ ਤੱਕਿਆ ਨਹੀਂ ਇਹਦੇ ਵੱਲੇ। ਫਿਰ ਬੇਨਤੀ ਕੀਤੀ, ਕਿਨ ਬਿਦ ਹੀਰ ਧੀਰੇ ਨੇ ਮਾਨੋ, ਮਿਲ ਸਾਜਨ ਹਾਂ ਤੁਝ ਕੁਰਬਾਨੋ। ਮੇਰਾ ਇਹ ਨਿਮਾਣਾ ਹਿਰਦਾ ਕਿਵੇਂ ਧੀਰਜ ਕਰੇ, ਕਿਵੇਂ ਹੌਸਲਾ ਕਰੇ, ਐ ਸੱਜਣ ਤੂੰ ਆ ਕੇ ਮਿਲ, ਤਾਂ ਕਿ ਮੇਰਾ ਹਿਰਦਾ ਜਿਹੜਾ ਹੈ ਉਹ ਧੀਰਜ ਵਿੱਚ ਆ ਜਾਵੇ। ਤੇ ਹਜ਼ੂਰ ਕਹਿੰਦੇ ਨੇ ਏਕਾ ਸ਼ੇਜ ਵਿਸ਼ੀ ਧਨ ਕੰਤਾ, ਧਨ ਸੂਤੀ ਫਿਰ ਸਦ ਜਾਗੰਤਾ, ਪੀਓ ਮਦਰੋ ਧਨ ਮਤਵੰਤਾ, ਧਨ ਜਾਗੇ ਜੇ ਫਿਰ ਬੋਲੰਤਾ। ਅੰਤਸ਼ਕਰਨ ਰੂਪੀ ਇੱਕ ਸ਼ੇਜ ਹੈ, ਉਸ ਸ਼ੇਜ ਦੇ ਉੱਤੇ ਜੀਵ ਇਸਤਰੀ ਵੀ ਹੈ ਤੇ ਪਤੀ ਪਰਮਾਤਮਾ ਵੀ ਹੈ। ਪਰ ਸਤਸੰਗਤ ਜੀ, ਇਹ ਜੀਵ ਇਸਤਰੀ ਸੁੱਤੀ ਹੋਈ ਹੈ ਕੂਕ ਅਗਿਆਨਤਾ ਅਵਿਦਿਆ ਦੀ ਨੀਂਦ ਵਿੱਚ, ਪਤੀ ਪਰਮਾਤਮਾ ਸਦਾ ਹੀ ਜਾਗਦਾ ਹੈ। ਇਸ ਜੀਵ ਇਸਤਰੀ ਨੇ ਜਿਵੇਂ ਕੋਈ ਮਦਰਾ ਪੀ ਕੇ, ਨਸ਼ਾ ਪੀ ਕੇ ਕੂਕ ਸੌ ਜਾਂਦਾ ਹੈ ਨਾ, ਇਸੇ ਤਰ੍ਹਾਂ ਵਿਕਾਰਾਂ ਦਾ ਨਸ਼ਾ ਕਰਕੇ ਅਗਿਆਨਤਾ ਦੀ ਅਵਿਦਿਆ ਦੀ ਨੀਂਦ ਵਿੱਚ, ਗਾੜੀ ਨੀਂਦ ਵਿੱਚ ਸੁੱਤੀ ਹੋਈ ਹੈ। ਪਰ ਇਹ ਜੀਵ ਇਸਤਰੀ ਤਾਂ ਹੀ ਜਾਗ ਸਕਦੀ ਹੈ ਜੇ ਉਹ ਪਤੀ ਪਰਮੇਸ਼ਰ ਵਾਹਿਗੁਰੂ ਇਹਨੂੰ ਬੁਲਾਵੇ ਤਾਂ, ਉਹਦੀ ਕਿਰਪਾ ਦ੍ਰਿਸ਼ਟੀ ਹੋਵੇ, ਤਾਂ ਹੀ ਸਤਸੰਗਤ ਜੀ ਉਹਦਾ ਮਿਲਾਪ ਹੁੰਦਾ ਹੈ। ਜਦੋਂ ਹੀਓ ਹੀਰਾ ਹਿਰਦਾ ਉਮਕਦਾ ਹੈ ਨਾ, ਤੇ ਫਿਰ ਇਹ ਕਦੀ ਕਿਸੇ ਨੂੰ ਪੁੱਛਦਾ ਹੈ, ਕਦੀ ਕਿਸੇ ਨੂੰ ਪੁੱਛਦਾ ਹੈ ਨਾਮ ਕਿਵੇਂ ਜਪੀਦਾ ਹੈ, ਸਿਮਰਨ ਕਿਵੇਂ ਕਰੀਦਾ ਹੈ, ਰੱਬ ਕਿੱਥੋਂ ਮਿਲੇਗਾ, ਕਿਵੇਂ ਮਿਲੇਗਾ, ਫਿਰ ਇਹ ਪੁੱਛਣ ਤੁਰ ਪੈਂਦਾ ਹੈ। ਪਰ ਜਦੋਂ ਅੱਤ ਦੀ ਪਿਆਸ ਲੱਗੀ ਹੋਵੇ, ਫਿਰ ਕਦੀ ਕਿਸੇ ਨੇ ਪੁੱਛਿਆ ਨਹੀਂ ਵੀ ਪਾਣੀ ਕਿੱਥੋਂ ਮਿਲਦਾ ਹੈ ਤੇ ਕਿਵੇਂ ਪੀਦਾ ਹੈ। ਫਿਰ ਤਾਂ ਫਟਾਫਟ ਬੰਦਾ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਮਿਲਣ ਦੀ ਪਿਆਸ ਪੈਦਾ ਹੁੰਦੀ ਹੈ, ਉਹ ਕਦੇ ਕਿਸੇ ਨੂੰ ਪੁੱਛਦੇ ਨਹੀਂ ਨਾਮ ਦਾਨ ਕਿਵੇਂ ਪ੍ਰਾਪਤ ਹੋਵੇਗਾ, ਕਿੱਥੋਂ ਮਿਲੇਗਾ। ਕਈ ਵਾਰ ਬੜੀ ਹੈਰਾਨੀ ਹੁੰਦੀ ਹੈ, ਅੰਮ੍ਰਿਤਧਾਰੀ ਵੀਰ ਵੀ ਇਹ ਗੱਲ ਕਹਿ ਦਿੰਦੇ ਨੇ ਵੀ ਸਾਨੂੰ ਨਾਮਦਾਨ ਦੀ ਦਾਤ ਬਖਸ਼ੋ, ਜਦਕਿ ਪੰਜਾਂ ਪਿਆਰਿਆਂ ਨੇ ਬਖਸ਼ਿਸ਼ ਕੀਤੀ ਹੈ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਚਲਾਈ ਹੋਈ ਮਰਜ਼ਾਦਾ ਅਨੁਸਾਰ ਅੰਮ੍ਰਿਤ ਦੀ ਦਾਤ ਦੇ ਕੇ, ਮੂਲ ਮੰਤਰ ਗੁਰਮੰਤਰ ਦੀ ਦਾਤ ਬਖਸ਼ਿਸ਼ ਕੀਤੀ ਹੋਈ, ਨਾਮਦਾਨ ਦਿੱਤਾ ਹੋਇਆ ਪੰਜਾਂ ਪਿਆਰਿਆਂ ਨੇ, ਅਤੇ ਫਿਰ ਕਹੀ ਜਾਣਗੇ ਜੀ ਸਾਨੂੰ ਨਾਮਦਾਨ ਦੀ ਦਾਤ ਦਿਓ। ਹੁਣ ਘਰ ਵਿੱਚ ਵਸਤ ਹੈ ਪਰ ਜੇ ਅਸੀਂ ਉਹਨੂੰ ਵਰਤਦੇ ਨਹੀਂ ਤੇ ਗੁਨਾਹ ਹੋਰ ਕਿਹਦਾ ਹੈ, ਸਾਡਾ ਹੀ ਹੈ ਨਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਹਿਰਦਾ ਉਮਕਦਾ ਹੈ ਨਾ, ਉਦੋਂ ਫਿਰ ਇਹ ਵੱਖ ਵੱਖ ਭਰਮਣ ਕਰਦਾ ਹੈ, ਤੇ ਜਗਿਆਸੂ ਰੂਪ ਸਖੀ ਨੇ ਮਹਾਤਮਾ ਰੂਪ ਸਖੀ ਨੂੰ ਬੇਨਤੀ ਕੀਤੀ, ਦੇਹ ਸੰਦੇਸਰੋ ਕਹੀਓ, ਉਸ ਪਿਆਰੇ ਦਾ ਸੰਦੇਸ਼ ਦੇਣਾ ਕਰੋ, ਮੈਨੂੰ ਉਪਦੇਸ਼ ਦੇਣਾ ਕਰੋ, ਪਿਰੈ ਕਹੀਓ, ਉਸ ਪਿਆਰੇ ਦਾ ਸੰਦੇਸ਼ ਦੇਣਾ ਕਰੋ, ਮੈਨੂੰ ਕਹਿਣਾ ਕਰੋ, ਦੱਸੋ ਜੀ।
ਬੇਸਮ ਭਾਈ ਮੈਂ ਬਹੁ ਬਿਦ ਸੁਨਤੇ,
ਮਹਾਤਮਾ ਨੇ ਪੁੱਛਿਆ ਹੇ ਜਗਿਆਸੂ, ਤੈਨੂੰ ਇਹ ਸੰਦੇਸ਼ ਪ੍ਰਾਪਤ ਕਰਨ ਦੀ ਲਾਲਸਾ ਕਿਵੇਂ ਲੱਗੀ ਹੈ। ਤੇ ਜਗਿਆਸੂ ਨੇ ਅੱਗੋਂ ਬੇਨਤੀ ਕੀਤੀ, ਕਹਿਣ ਲੱਗਾ ਮਹਾਤਮਾ ਜੀ, ਬਿਸਮ ਭਾਈ ਮੈਂ ਬਹੁ ਬਿਦ ਸੁਣਤੇ, ਮੈਂ ਉਸ ਪਰਮਾਤਮਾ ਨੂੰ ਬਹੁਤ ਤਰੀਕਿਆਂ ਨਾਲ ਸਰਵਣ ਕੀਤਾ ਹੈ, ਕਈ ਤਰ੍ਹਾਂ ਦੇ ਨਾਲ ਲੋਕਾਂ ਨੇ ਮੈਨੂੰ ਦੱਸਿਆ, ਕਿਸੇ ਨੇ ਕਿਹਾ ਪੁੱਠਾ ਲਮਕਿਆਂ ਉਹਦੀ ਪ੍ਰਾਪਤੀ ਹੁੰਦੀ ਹੈ, ਕਿਸੇ ਨੇ ਕੁਛ, ਕਿਸੇ ਨੇ ਕੁਛ, ਜਿਵੇਂ ਜਿਵੇਂ ਮੈਂ ਸੁਣਿਆ, ਮਹਾਰਾਜ ਮੈਂ ਤਾਂ ਭੰਬਲ ਭੂਸੇ ਪੈ ਗਈ, ਮੈਨੂੰ ਰਸਤਾ ਕੋਈ ਨਹੀਂ ਲੱਭ ਰਿਹਾ, ਮੈਂ ਹੁਣ ਕਿੱਧਰ ਜਾਵਾਂ, ਮਹਾਰਾਜ ਕਿਰਪਾ ਕਰਕੇ ਆਪ ਸਮਝਾਓ। ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਪਿਆਰੇ ਦਾ ਸੁਨੇਹਾ ਬਖਸ਼ਿਸ਼ ਕਰੋ। ਬਿਸਮ ਭਾਈ ਮੈਂ ਬਹੁਤ ਸੁਣਤੇ, ਮਹਾਰਾਜ ਮੈਂ ਤਾਂ ਹੈਰਾਨ ਹੋ ਗਈ ਹਾਂ, ਬਹੁਤ ਤਰੀਕਿਆਂ ਨਾਲ ਉਸ ਮਾਲਕ ਨੂੰ ਸਰਵਣ ਕਰਕੇ, ਕਹੋ ਸੁਹਾਗਣ ਸਹੀਓ, ਐ ਸੁਹਾਗਵੰਤੀਓ ਸਖੀਓ, ਤੁਸੀਂ ਹੁਣ ਉਸ ਪਿਆਰੇ ਬਾਰੇ ਦੱਸੋ, ਕਿਉਂਕਿ ਤੁਹਾਨੂੰ ਉਹਦੀ ਪ੍ਰਾਪਤੀ ਹੋਈ ਹੈ, ਅਤੇ ਸਾਨੂੰ ਵੀ ਦੱਸੋ ਉਹਦੀ ਪ੍ਰਾਪਤੀ ਕਿਵੇਂ ਕੀਤੀ, ਤੁਸਾਂ ਕਿਵੇਂ ਉਹਨੂੰ ਮਿਲੀਆਂ ਹੋ, ਤੁਸੀਂ ਕਿਵੇਂ ਇੱਕਮਿਕ ਹੋਈਆਂ ਹੋ, ਸਾਨੂੰ ਵੀ ਦੱਸਣਾ ਕਰੋ।
ਰਹਾਉ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਕੋ ਕਹਿ ਤੋ ਸਭ ਬਾਹਰ ਬਾਹਰ।
ਮਹਾਤਮਾ ਨੇ ਪੁੱਛਿਆ ਹੈ ਜਗਿਆਸੂ, ਤੂੰ ਹੈਰਾਨ ਤਾਂ ਹੋਇਆ ਹੈ ਉਸ ਪਰਮਾਤਮਾ ਦੇ ਬਾਰੇ ਬਹੁਤ ਤਰੀਕਿਆਂ ਨਾਲ ਸੁਣ ਕਰਕੇ, ਤੇ ਪਰ ਦੱਸ ਕੀ ਕੁਝ ਸੁਣਿਆ ਹੈ। ਤੇ ਜਗਿਆਸੂ ਨੇ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ, ਸੰਦੇਸ਼ ਦੇਣ ਵਾਲੇ ਆਏ, ਸੰਦੇਸ਼ ਦੇ ਕੇ ਤੁਰ ਗਏ, ਹੁਣ ਲੋੜ ਤਾਂ ਅਮਲ ਕਰਨ ਦੀ ਸੀ ਨਾ ਜੀ। ਹੁਣ ਕਥਾਵਾਚਕ ਪ੍ਰਚਾਰਕ ਆਉਂਦਾ ਹੈ, ਉਹ ਗੁਰੂ ਕੀ ਬਾਣੀ ਦੀ ਗੱਲ ਕਰਕੇ, ਗੁਰਬਾਣੀ ਦੇ ਅਰਥ ਸਾਨੂੰ ਸਮਝਾ ਕੇ ਤੁਰ ਜਾਂਦਾ ਹੈ। ਅਮਲ ਤਾਂ ਅਸੀਂ ਕਰਨਾ ਨਾ, ਅਤੇ ਜੇ ਅਸੀਂ ਇੱਕ ਕੰਨੇ ਸੁਣਿਆ ਅਤੇ ਦੂਜੇ ਕੰਨੇ ਕੱਢ ਦਿੱਤਾ, ਅਤੇ ਮੰਜੀ ਸਾਹਿਬ ਤੋਂ ਉੱਠੇ ਅਤੇ ਬਾਹਰ ਗਏ ਅਤੇ ਹੱਥ ਝਾੜ ਕੇ ਘਰ ਨੂੰ ਤੁਰ ਗਿਆ, ਤਾਂ ਫਿਰ ਕੀ ਫਾਇਦਾ ਹੋਇਆ। ਲੋੜ ਤਾਂ ਸੀ ਅਮਲ ਕਰਨ ਦੀ, ਪਰ ਅਮਲ ਨਹੀਂ ਕੀਤਾ। ਜਗਿਆਸੂ ਬੇਨਤੀ ਕਰਦਾ ਹੈ, ਮਹਾਤਮਾ ਜੀ ਕੋ ਕਹਿ ਤੋ ਸਭ ਬਾਹਰ ਬਾਹਰ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਉਹ ਕਹਿੰਦੇ ਨੇ ਘੜਿਆਲ ਘੜੀ ਘੜੀ ਬਾਅਦ ਸੰਦੇਸ਼ ਬਖਸ਼ਿਸ਼ ਕਰਦਾ ਹੈ, ਪਹਿਰ ਪਹਿਰ ਬਾਅਦ ਸਾਨੂੰ ਸਿੱਖਿਆ ਸਮਝਾਉਂਦਾ ਹੈ। ਕੀ ਕਹਿੰਦਾ ਹੈ? ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟੇ ਤਨ ਸ਼ੀਜੈ। ਜਿਹੜਾ ਘੜਿਆਲ ਖੜਕਦਾ ਹੈ ਨਾ, ਇਹਦੇ ਖੜਕਣ ਦਾ ਸਾਧ ਸੰਗਤ ਜੀ ਇਹਦੀ ਆਵਾਜ਼ ਦਾ ਸਾਨੂੰ ਸਮਝ ਨਹੀਂ ਆਉਂਦੀ, ਪਰ ਇਹ ਬੋਲਦਾ ਹੈ। ਇਹ ਕਹਿੰਦਾ ਇਹ ਮਨੁੱਖ ਤੇਰੀ ਜ਼ਿੰਦਗੀ ਤੇਰੇ ਸਵਾਸ ਘੜੀਆਂ ਦਿਨਾਂ ਤੇ ਪਹਿਰਾਂ ਦੇ ਹਿਸਾਬ ਨਾਲ ਘੜਦੇ ਜਾ ਰਹੇ ਨੇ। ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟੇ ਤਨ ਸ਼ੀਜੈ, ਕਾਲ ਅਹੇਰੀ ਫਿਰੈ ਵੱਧ ਜਿਉਂ ਕਹੋ ਕਵਣ ਵਿਧ ਕੀਜੈ। ਸੋ ਦਿਨ ਆਵਣ ਲੱਗਾ ਮਾਤ ਪਿਤਾ ਭਾਈ ਸੁਤ ਬਣਤਾ ਕਹੋ ਕੋ ਹੈ ਕਾਕਾ। ਘੜਿਆਲ ਸਾਨੂੰ ਇਹ ਗੱਲ ਕਹਿੰਦਾ ਹੈ, ਤੇ ਫਿਰ ਨਾਲ ਇਹ ਵੀ ਕਹਿੰਦਾ ਹੈ ਵੀ ਅੰਮ੍ਰਿਤ ਵੇਲੇ ਆਪਣੀ ਅੱਖ ਖੋਲਿਆ ਕਰ, ਅੰਮ੍ਰਿਤ ਵੇਲੇ ਆਪਣੀ ਅੱਖ ਖੋਲਿਆ ਕਰ, ਉਸ ਮਾਲਕ ਨੂੰ ਮਿਲਣ ਵਾਸਤੇ ਉਹਨੂੰ ਯਾਦ ਕਰਿਆ ਕਰ। ਸਤਸੰਗਤ ਜੀ, ਭਾਈ ਸਾਹਿਬ ਜੀ ਨੇ ਕਬਿੱਤ ਸੋਈਆਂ ਦੇ ਅੰਦਰ ਜ਼ਿਕਰ ਕੀਤਾ। ਭਾਈ ਸਾਹਿਬ ਜੀ ਕਹਿੰਦੇ ਨੇ ਜਦੋਂ ਕੁੱਕੜ ਬਾਂਗ ਦਿੰਦਾ ਹੈ ਨਾ, ਉਦੋਂ ਉੱਠਿਆ ਕਰ, ਅੱਖ ਖੋਲਿਆ ਕਰ, ਤੇ ਫਿਰ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਕਰ। ਜੇ ਨਾ ਜੁੜਿਓ ਤੇ ਫਿਰ ਪਾਛੇ ਪਛਤਾਉਣਾ ਪਵੇਗਾ। ਪੁਰਾਤਨ ਸਮੇਂ ਜਦੋਂ ਘੜੀਆਂ ਨਹੀਂ ਸੀ, ਜਦੋਂ ਅਲਾਰਮ ਨਹੀਂ ਸਨ, ਉਦੋਂ ਆਮ ਕਰਕੇ ਸਾਡੇ ਬਜ਼ੁਰਗ ਜਿਹੜੇ ਨੇ ਉਹ ਕੁੱਕੜ ਦੀ ਆਵਾਜ਼ ਸੁਣ ਕੇ ਉੱਠਿਆ ਕਰਦੇ ਸਨ। ਤੇ ਕੁੱਕੜ ਵੀ ਸਾਧ ਸੰਗਤ ਜੀ ਟਾਈਮ ਨਾਲ ਬਾਂਗ ਦਿੰਦੇ ਸਨ। ਪੂਰੇ ਅੰਮ੍ਰਿਤ ਵੇਲੇ ਉਹਨਾਂ ਨੇ ਆਵਾਜ਼ ਦੇਣੀ ਤੇ ਲੋਕਾਂ ਨੇ ਜਾਗਣਾ, ਪਰਮੇਸ਼ਰ ਦੀ ਇਬਾਦਤ ਵਿੱਚ ਜੁੜ ਜਾਣਾ। ਔਰ ਸਾਖੀਕਾਰਾਂ ਨੇ ਜ਼ਿਕਰ ਕੀਤਾ ਹੈ ਵੀ ਜਦੋਂ ਕੁੱਕੜ ਨੇ ਚੰਦਰਮਾ ਨੇ ਇਹਨਾਂ ਸਾਰਿਆਂ ਨੇ ਇੰਦਰ ਦੀ ਮਦਦ ਕੀਤੀ, ਅਹੱਲਿਆਂ ਦਾ ਸਤ ਭੰਗ ਕੀਤਾ ਤੇ ਰਿਹੀ ਨੇ ਇਹਨਾਂ ਨੂੰ ਸਰਾਪ ਦੇ ਦਿੱਤਾ ਸੀ। ਚੰਦਰਮਾ ਨੂੰ ਕਿਹਾ ਸੀ ਤੂੰ ਵੱਧਦਾ ਘਟਦਾ ਰਹੇਗਾ, ਕੇਵਲ ਪੂਰਨਮਾਸੀ ਵਾਲੀ ਰਾਤ ਪੂਰਾ ਹੋਵੇਗਾ। ਕੁੱਕੜ ਨੂੰ ਸਰਾਪ ਦੇ ਦਿੱਤਾ ਸੀ ਵੀ ਤੂੰ ਵੇਲਿਓਂ ਕਵੇਲੇ ਬਾਂਗਾ ਦਿਆ ਕਰੇਗਾ। ਸਾਖੀਕਾਰਾਂ ਨੇ ਇਹ ਜ਼ਿਕਰ ਕੀਤਾ ਹੈ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਵੀ ਘੜਿਆਲ ਸਾਨੂੰ ਸਿੱਖਿਆ ਦਿੰਦਾ ਹੈ, ਸੰਦੇਸ਼ ਦਿੰਦਾ ਹੈ, ਘੜੀ ਘੜੀ ਪੈਰ ਪੈਰ ਸਮਝਾਉਂਦਾ ਹੈ ਵੀ ਉੱਠਿਆ ਕਰ, ਵਾਹਿਗੁਰੂ ਦੀ ਇਬਾਦਤ ਵਿੱਚ ਜੁੜ, ਸਾਰੀ ਰਾਤ ਸੌਂ ਕੇ ਗਵਾ ਨਾ ਲੈ, ਅੰਮ੍ਰਿਤ ਵੇਲਾ ਸੰਭਾਲ। ਇਹ ਸਾਨੂੰ ਘੜਿਆਲ ਵੀ ਸਿੱਖਿਆ ਦਿੰਦਾ ਹੈ, ਅੰਮ੍ਰਿਤ ਵੇਲੇ ਆਪਣੀ ਅੱਖ ਖੋਲ, ਜਾਗ, ਕੁੱਕੜ ਦੀ ਬਾਂਗ ਨਾਲ ਉੱਠਿਆ ਕਰ, ਵਾਹਿਗੁਰੂ ਦੀ ਸਿਫਤ ਸਲਾਹ ਕਰਿਆ ਕਰ। ਸੰਦੇਸ਼ ਦੇਣ ਵਾਲਾ ਸੰਦੇਸ਼ ਦੇ ਜਾਂਦਾ ਹੈ। ਹੁਣ ਇਹ ਉੱਠਣ ਵਾਲੇ 'ਤੇ ਨਿਰਭਰ ਹੈ ਵੀ ਉਹ ਉੱਠਦਾ ਕਿ ਨਹੀਂ। ਜੇ ਤਾਂ ਉੱਠੇਗਾ, ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਜੁੜ ਜਾਵੇਗਾ ਤਾਂ ਉਹਦਾ ਜੀਵਨ ਸਫਲਾ ਹੋ ਜਾਵੇਗਾ, ਅਤੇ ਜੇ ਨਹੀਂ ਉੱਠਦਾ ਤਾਂ ਸਤਸੰਗ ਜੀ ਸਵਾਸ ਤਾਂ ਚੱਲੀ ਜਾਂਦੇ ਨੇ, ਸਵਾਸ ਤਾਂ ਘਟਦੇ ਜਾਂਦੇ ਨੇ, ਇਹ ਵੱਧਦੇ ਨਹੀਂ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਜਗਿਆਸੂ ਬੇਨਤੀ ਕਰਦਾ ਹੈ, ਮਹਾਤਮਾ ਜੀ ਕੋ ਕਹਿ ਤੋ ਸਭ ਬਾਹਰ ਬਾਹਰ। ਕੋਈ ਇਉਂ ਕਹਿੰਦਾ ਹੈ ਕਿ ਉਹ ਪਰਮੇਸ਼ਰ ਸਾਰੇ ਪਦਾਰਥਾਂ ਤੋਂ ਬਾਹਰ ਹੈ ਔਰ ਇਹਨਾਂ ਜੀਵਾਂ ਤੋਂ ਵੀ ਬਾਹਰ ਹੈ। ਸਤਸੰਗਤ ਜੀ, ਬਾਹਰ ਨੂੰ ਸੁਣ ਕਰਕੇ ਹੀ ਕਈ ਲੋਕ ਬਾਹਰ ਮੁਖੀ ਹੋ ਗਏ, ਉਹਨਾਂ ਨੇ ਬਾਹਰੋਂ ਲੱਭਣ ਦੀ ਕੋਸ਼ਿਸ਼ ਕੀਤੀ। ਜਿਵੇਂ ਸਾਖੀਕਾਰ ਨੇ ਜ਼ਿਕਰ ਕੀਤਾ, ਇੱਕ ਮਾਈ ਦੀ ਸੂਈ ਗਵਾਚ ਗਈ, ਕਸੀਦਾ ਕੱਢਦੀ ਸੀ, ਸੂਈ ਗਵਾਚ ਗਈ ਅਤੇ ਰਾਤ ਦਾ ਸਮਾਂ ਸੀ, ਦੀਵਾ ਹੱਥ ਵਿੱਚ ਲੈ ਕੇ ਅਤੇ ਬਾਹਰ ਗਲੀ ਦੇ ਵਿੱਚ ਜਾ ਕੇ ਸੂਈ ਲੱਭਣ ਲੱਗ ਪਈ। ਕੋਈ ਸਿਆਣਾ ਪੁਰਖ ਲੰਘ ਰਿਹਾ ਸੀ, ਉਹਨੇ ਪੁੱਛਿਆ, ਬੇਬੇ ਇਸ ਵੇਲੇ ਅੱਧੀ ਰਾਤ ਤੂੰ ਇੱਥੇ ਕੀ ਲੱਭਦੀ ਹੈ? ਕਹਿਣ ਲੱਗੀ, ਵੀਰਾ ਮੇਰੀ ਸੂਈ ਗਵਾਚ ਗਈ ਹੈ, ਮੈਂ ਸੂਈ ਲੱਭਦੀ ਹਾਂ। ਉਸ ਸਿਆਣੇ ਬਜ਼ੁਰਗ ਨੇ ਪੁੱਛਿਆ, ਸੂਈ? ਕਹਿਣ ਲੱਗੀ, ਹਾਂ। ਪੁੱਛਿਆ, ਉਹ ਸੂਈ ਦੇ ਨਾਲ ਤੂੰ ਕੰਮ ਕੀ ਕਰ ਰਹੀ ਸੀ? ਕਹਿਣ ਲੱਗੀ, ਕਸੀਦਾ ਕੱਢ ਰਹੀ ਸੀ। ਅਤੇ ਸਿਆਣੇ ਪੁਰਖ ਨੇ ਪੁੱਛਿਆ, ਕਹਿਣ ਲੱਗਾ, ਕਸੀਦਾ ਘਰ ਕੱਢਦੀ ਸੀ ਕਿ ਗਲੀ 'ਚ? ਕਹਿਣ ਲੱਗੀ, ਕਸੀਦਾ ਤਾਂ ਘਰ ਹੀ ਕੱਢਦੀ ਸਾਂ। ਅਤੇ ਕਹਿਣ ਲੱਗਾ, ਭੋਲੀਏ, ਫਿਰ ਸੂਈ ਗਲੀ 'ਚ ਕੀ ਲੈਣ ਆ ਗਈ? ਤੂੰ ਉਹਨੂੰ ਘਰੋਂ ਲੱਭਣ ਦਾ ਯਤਨ ਕਰ। ਸਤਸੰਗਤ ਜੀ, ਜਦੋਂ ਘਰ ਵਿੱਚ ਜਾ ਕੇ ਉਹਨੇ ਵੇਖਿਆ ਤਾਂ ਸੂਈ ਲੱਭ ਗਈ। ਅਸੀਂ ਵੀ ਉਹਨੂੰ ਆਪਣੇ ਇਸ ਸਰੀਰ ਰੂਪੀ ਘਰ ਵਿੱਚੋਂ ਲੱਭਣ ਦੀ ਬਜਾਏ ਬਾਹਰ ਮੁਖੀ ਹੋ ਕਰਕੇ ਬਾਹਰੋਂ ਲੱਭਣ ਦਾ ਯਤਨ ਕਰਦੇ ਹਾਂ। ਇਸੇ ਕਰਕੇ ਹੀ ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ। ਬਾਬਾ ਫਰੀਦ ਜੀ ਕਹਿੰਦੇ ਨੇ, ਜੰਗਲ ਜੰਗਲ ਕਿਆ ਭਵਹੇ ਵਣ ਕੰਡਾ ਮੋੜ ਹੈ, ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ ਹੈ। ਐ ਫਰੀਦ, ਤੂੰ ਜੰਗਲਾਂ ਦੇ ਵਿੱਚ ਕੀ ਲੱਭਦਾ ਫਿਰਦਾ ਹੈ? ਕੀ ਕੰਡੇ ਮਿੱਧਦਾ ਫਿਰਦਾ ਹੈ? ਉਹ ਰੱਬ ਤਾਂ ਵਸੋਂ ਦੇ ਵਿੱਚ ਵੱਸਦਾ ਹੈ, ਲੋਕਾਂ ਦੇ ਅੰਦਰ ਵੱਸਦਾ ਹੈ, ਲੋਕਾਈ ਦੇ ਅੰਦਰ ਵੱਸਦਾ ਹੈ, ਤੂੰ ਬਾਹਰ ਕੀ ਲੱਭਦਾ ਫਿਰਦਾ ਹੈ? ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਜਦੋਂ ਗੁਰੂ ਨੇ ਪਾਵਨ ਉਪਦੇਸ਼ ਦੇ ਕੇ ਸੁਰਤ ਸ਼ਬਦ ਦਾ ਸੁਮੇਲ ਕਰ ਦਿੱਤਾ ਤੇ ਸਤਸੰਗਤ ਜੀ, ਹੁਣ ਇਹ ਜੀਵ ਬਾਹਰੋਂ ਲੱਭਣੋਂ ਹਟ ਗਿਆ ਤੇ ਗੁਰੂ ਨੇ ਕਿਰਪਾ ਕਰਕੇ ਘਰ ਦੇ ਵਿੱਚ ਹੀ ਉਸ ਮਾਲਕ ਦੇ ਦਰਸ਼ਨ ਕਰਵਾ ਦਿੱਤੇ। ਜਗਿਆਸੂ ਕਹਿੰਦਾ, ਹੈ ਮਹਾਤਮਾ ਜੀ, ਮੈਂ ਉਸ ਪਰਮਾਤਮਾ ਦੇ ਬਾਰੇ ਸਰਵਣ ਕੀਤਾ, ਕੋ ਕਹਿ ਤੋ ਸਭ ਬਾਹਰ ਬਾਹਰ, ਕੋਈ ਕਹਿੰਦਾ ਉਹ ਬਾਹਰ ਬਾਹਰ ਹੈ, ਪਰ ਬੜਾ ਮੈਂ ਹੈਰਾਨ ਹੋਇਆ ਹਾਂ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ, ਕੋਈ ਬਾਹਰ ਬਾਹਰ ਆਖੀ ਜਾਂਦਾ ਹੈ।
ਕੋ ਕਹਿ ਤੋ ਸਭ ਮਹੀਓ,
ਤੇ ਕੋਈ ਕਹਿੰਦਾ ਹੈ ਉਹ ਪਰਮਾਤਮਾ ਸਾਰਿਆਂ ਦੇ ਮਹੀਓ ਵਿੱਚ ਹੈ, ਉਹ ਸਾਰਿਆਂ ਦੇ ਅੰਦਰ ਵੱਸਦਾ ਹੈ, ਪਰ ਮੈਨੂੰ ਸਮਝ ਨਹੀਂ ਆ ਰਹੀ ਵੀ ਮੈਂ ਉਹਨੂੰ ਕਿੱਥੇ ਸਮਝਾਂ। ਸਤਸੰਗਤ ਜੀ, ਦਸਮ ਪਾਤਸ਼ਾਹ ਜੀ ਨੇ ਇੱਕ ਸਾਖੀ ਦਾ ਜ਼ਿਕਰ ਕੀਤਾ ਦਸਮ ਗ੍ਰੰਥ ਵਿੱਚ। ਇੱਕ ਆਦਮੀ ਲੇਲਾ ਚੁੱਕ ਕੇ ਸ਼ਹਿਰ ਜਾ ਰਿਹਾ ਸੀ ਵੇਚਣ ਵਾਸਤੇ, ਚਾਰ ਠੱਗ ਉਹਦੇ ਪਿੱਛੇ ਲੱਗ ਗਏ। ਉਹਨਾਂ ਨੇ ਵਿਚਾਰਿਆ ਵੀ ਆਪਾਂ ਇਹਦੇ ਤੋਂ ਲੇਲਾ ਖੋਹਣਾ ਹੈ, ਅਤੇ ਉਹਨਾਂ ਨੇ ਵੰਡ ਕਰ ਲਈ ਵੀ ਆਪਾਂ ਨਾ ਇਸ ਤਰੀਕੇ ਦੇ ਨਾਲ ਇਹਦੇ ਰਸਤੇ 'ਤੇ ਖਲੋ ਜਾਈਏ ਵੀ ਇੱਕ ਇੱਥੇ ਖਲੋ ਜੇ, ਦੂਜਾ ਉੱਥੇ ਖਲੋ ਜੇ। ਉਹਨਾਂ ਨੇ ਇਉਂ ਵੰਡ ਕਰਕੇ ਨਾ ਜੀ ਚਾਰੇ ਖਲੋ ਗਏ। ਉਹ ਜਦੋਂ ਪਹਿਲੇ ਦੇ ਕੋਲ ਗਿਆ, ਲੰਘਣ ਲੱਗਾ, ਉਹਨੇ ਆਖਿਆ, ਤੂੰ ਕਤੂਰਾ ਚੱਕੀ ਫਿਰਦਾ? ਕਹਿਣ ਲੱਗਾ, ਨਹੀਂ ਕਤੂਰਾ ਨਹੀਂ, ਇਹ ਬੱਕਰੀ ਦਾ ਬੱਚਾ ਹੈ, ਲੇਲਾ ਹੈ। ਇੰਨੀ ਗੱਲ ਕਰਕੇ ਉਹ ਅੱਗੇ ਤੁਰ ਗਿਆ। ਹੁਣ ਜਦੋਂ ਉਹ ਦੂਜੇ ਠੱਗ ਦੇ ਪਾਸ ਗਿਆ ਤੇ ਉਹਨੇ ਵੀ ਇਹੀ ਗੱਲ ਕਹਿ ਦਿੱਤੀ, ਕਹਿਣ ਲੱਗਾ ਤੂੰ ਆ ਕਤੂਰਾ ਚੱਕੀ ਫਿਰਦਾ ਹੈ। ਥੋੜ੍ਹਾ ਜਿਹਾ ਮਨ ਵਿੱਚ ਭਰਮ ਪੈਦਾ ਹੋਇਆ ਵੀ ਪਹਿਲੇ ਨੇ ਵੀ ਕਿਹਾ ਸੀ ਵੀ ਕਤੂਰਾ ਚੱਕੀ ਫਿਰਦਾ ਹੈ, ਇਹਨੇ ਵੀ ਕਤੂਰਾ ਹੀ ਕਹਿ ਦਿੱਤਾ। ਕਹਿਣ ਲੱਗਾ ਨਹੀਂ ਕਤੂਰਾ ਨਹੀਂ, ਇਹ ਲੇਲਾ ਹੈ। ਉੱਥੋਂ ਫੇਰ ਲੰਘ ਗਿਆ, ਪਰ ਸੋਚਦਾ ਜਾਂਦਾ ਕਦੀ ਉਸ ਲੇਲੇ ਵਾਲੇ ਵੇਂਹਦਾ ਤੇ ਕਦੀ ਸੋਚਦਾ ਹੈ ਵੀ ਕਿਤੇ ਕੁੱਤਾ ਤੇ ਨਹੀਂ। ਹੁਣ ਜਦੋਂ ਤੀਜੇ ਦੇ ਕੋਲ ਜਾਂਦਾ ਤੇ ਤੀਜੇ ਨੇ ਵੀ ਇਹ ਗੱਲ ਕਹੀ, ਕਹਿਣ ਲੱਗਾ ਤੂੰ ਕਤੂਰਾ ਚੱਕੀ ਫਿਰਦਾ ਹੈ। ਮਨ ਬਹੁਤਾ ਭਰਮ ਗਿਆ, ਪਰ ਉੱਥੋਂ ਵੀ ਅੱਗੇ ਲੰਘ ਜਾਂਦਾ ਹੈ। ਜਦੋਂ ਚੌਥੇ ਦੇ ਪਾਸ ਜਾਂਦਾ ਤੇ ਚੌਥੇ ਨੇ ਵੀ ਇਹੀ ਗੱਲ ਕਹੀ, ਕਹਿਣ ਲੱਗਾ ਤੂੰ ਕਤੂਰਾ ਚੱਕੀ ਫਿਰਦਾ ਹੈ। ਤੇ ਸਤਸੰਗਤ ਜੀ, ਜੇਕਰ ਹੈ ਵੀ ਉਸ ਆਦਮੀ ਨੇ ਲੇਲਾ ਜਿਹੜਾ ਸੀ ਉਹ ਭਵਾ ਕੇ ਮਾਰਿਆ, ਵੀ ਇਹ ਠੀਕ ਹੀ ਕੁੱਤਾ ਹੈ, ਇਹ ਤੇ ਮੈਂ ਕਤੂਰਾ ਚੱਕੀ ਫਿਰਦਾ ਹੈ ਲੇਲੇ ਦੇ ਭੁਲੇਖੇ, ਉਹ ਠੱਗ ਜਿਹੜੇ ਸੀ ਉਹ ਲੇਲਾ ਚੱਕ ਕੇ ਗਾਂਹ ਗਏ। ਐਸਾ ਹੀ ਲੋਕ ਦੁਨੀਆਂ ਦੇ ਅੰਦਰ ਭੁਲੇਖਾ ਪਾ ਦਿੰਦੇ ਨੇ। ਹੁਣ ਜਗਿਆਸੂ ਨੇ ਕਿਹਾ ਜੀ ਮੈਨੂੰ ਐਸਾ ਭੁਲੇਖਾ ਪੈ ਗਿਆ, ਮੈਨੂੰ ਹੁਣ ਕੋਈ ਰਾਹ ਨਹੀਂ ਲੱਭਦਾ ਵੀ ਮੈਂ ਕਿਹੜੇ ਪਾਸੇ ਜਾਵਾਂ। ਕੋਈ ਕਹੀ ਜਾਂਦਾ ਬਾਹਰ ਬਾਹਰ ਹੈ, ਕੋਈ ਕਹੀ ਜਾਂਦਾ ਜੀ ਸਾਰਿਆਂ ਦੇ ਵਿੱਚ ਵੱਸਦਾ ਹੈ, ਮੈਂ ਤਾਂ ਭੁਲੇਖੇ ਵਿੱਚ ਪੈ ਗਿਆ ਮਹਾਰਾਜ, ਮੈਨੂੰ ਤਾਂ ਹੁਣ ਕੋਈ ਰਸਤਾ ਹੀ ਨਹੀਂ ਲੱਭ ਰਿਹਾ ਜੀ, ਮੈਂ ਹੁਣ ਕਿਹੜੇ ਪਾਸੇ ਨੂੰ ਤੁਰਾਂ। ਤੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ,
ਬਰਨ ਨਾ ਦੀਸਾ ਚਿਹਨ ਨਾ ਲਖੀਆ।
ਜਗਿਆਸੂ ਨੇ ਫਿਰ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਆਪ ਕਿਰਪਾ ਕਰਕੇ ਦੱਸੋ। ਤੇ ਮਹਾਤਮਾ ਕਹਿਣ ਲੱਗੇ, ਵੇਖ ਉਹਦਾ ਵਰਨ ਨਹੀਂ ਦਿਸਦਾ, ਨਾ ਉਹ ਖੱਤਰੀ ਹੈ, ਨਾ ਉਹ ਬ੍ਰਾਹਮਣ ਹੈ, ਨਾ ਉਹ ਸ਼ੂਦਰ ਹੈ, ਨਾ ਵੈਸ਼ ਹੈ, ਇਹ ਚੌਂ ਵਰਨਾਂ ਦੇ ਵਿੱਚੋਂ ਉਹਦਾ ਕੋਈ ਵਰਨ ਨਹੀਂ। ਇਸੇ ਤਰ੍ਹਾਂ ਉਹਦਾ ਵਰਨ ਕੋਈ ਰੰਗ ਰੂਪ ਵੀ ਨਹੀਂ, ਜਿਵੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਾਪ ਸਾਹਿਬ ਜੀ ਦੇ ਪਹਿਲੇ ਛੰਦ ਅੰਦਰ ਛਪੇ ਛੰਦ ਦੇ ਵਿੱਚ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹੇ। ਸੱਚੇ ਪਾਤਸ਼ਾਹ ਜੀ ਦੇ ਬਾਰੇ ਦਰਸਾਇਆ ਵੀ ਉਹਦਾ ਨਾ ਕੋਈ ਚੱਕਰ ਹੈ, ਨਾ ਕੋਈ ਚਿਹਨ ਹੈ, ਨਾ ਕੋਈ ਰੂਪ ਹੈ, ਨਾ ਕੋਈ ਰੰਗ ਹੈ, ਨਾ ਉਹਦੀ ਕੋਈ ਜਾਤ ਹੈ, ਨਾ ਪਾਤ ਹੈ। ਇਹ ਸਾਰਾ ਹਜ਼ੂਰ ਨੇ ਦਰਸਾਇਆ। ਸਤਿਗੁਰੂ ਪਾਤਸ਼ਾਹ ਜੀ ਇੱਥੇ ਦਰਸਾ ਰਹੇ ਨੇ, ਮਹਾਤਮਾ ਨੇ ਕਿਹਾ ਉਹਦਾ ਨਾ ਤਾਂ ਕੋਈ ਚੌ ਵਰਨਾਂ ਵਿੱਚੋਂ ਵਰਨ ਹੈ, ਨਾ ਉਹਦਾ ਕੋਈ ਰੂਪ ਰੰਗ ਹੀ ਦਿਸਦਾ ਹੈ, ਚਿਹਨ ਨਾ ਲਖੀਏ, ਨਾ ਹੀ ਉਹਦਾ ਕੋਈ ਚਿੰਨ ਦਿਸਦਾ ਹੈ।
ਸੁਹਾਗਨ ਸਾਤ ਬੁਝਹੀਓ।
ਹੇ ਮਹਾਤਮਾ ਰੂਪ ਸਖੀਓ, ਕਿਰਪਾ ਕਰਕੇ ਮੈਨੂੰ ਸੱਚ ਸਮਝਾ ਦਿਓ।
ਸਰਬ ਨਿਵਾਸੀ ਘਾਟ ਘਾਟ ਵਾਸੀ।
ਮਹਾਤਮਾ ਰੂਪ ਸਖੀ ਜਗਿਆਸੂ ਰੂਪ ਸਖੀ ਨੂੰ ਕਹਿੰਦੀ ਹੈ, ਹੇ ਸਖੀਏ ਤੂੰ ਭਰਮ ਨਾ ਕਰ, ਤੂੰ ਭੁਲੇਖੇ ਵਿੱਚ ਨਾ ਪੈ। ਠੀਕ ਹੈ ਤੈਨੂੰ ਲੋਕਾਂ ਨੇ ਬੜਾ ਕੁਛ ਦੱਸਿਆ, ਕਿਸੇ ਨੇ ਕਿਹਾ ਪੁੱਠਾ ਲਮਕ, ਕਿਸੇ ਨੇ ਕਿਹਾ ਧੂਣੀ ਤਾ, ਕਿਸੇ ਨੇ ਕੁਛ, ਕਿਸੇ ਨੇ ਕੁਛ, ਪਰ ਮਹਾਤਮਾ ਕਹਿਣ ਲੱਗੇ ਮੈਂ ਤੈਨੂੰ ਦੱਸਦਾ ਹਾਂ, ਸਰਬ ਨਿਵਾਸੀ ਉਹ ਪਰਮੇਸ਼ਰ ਸਰਬ ਨਿਵਾਸੀ ਹੈ, ਕਿਸੇ ਇੱਕ ਥਾਂ ਤੇ ਰਹਿਣ ਵਾਲਾ ਨਹੀਂ। ਕਿਤੇ ਦੇਸ਼ ਨਾ ਆਇਆ ਸੁਣੀਏ, ਮਹਿਲ ਉਸਾਰ ਨਾ ਬੈਠਾ, ਕਿਸੇ ਦੇਸ਼ ਵਿੱਚ ਆਇਆ ਨਹੀਂ ਸੁਣੀਦਾ ਵੀ ਉਹ ਫਲਾਣੇ ਦੇਸ਼ ਵਿੱਚ ਆਇਆ ਹੋਇਆ ਹੈ, ਨਾ ਹੀ ਕਿਤੇ ਇਹ ਸੁਣਿਆ ਵੀ ਉਹਨੇ ਫਲਾਣੇ ਥਾਂ 'ਤੇ ਆਪਣੀ ਚੰਗੀ ਕੋਠੀ ਪਾਈ ਹੈ ਅਤੇ ਉੱਥੇ ਰਹਿ ਰਿਹਾ ਹੈ। ਉਹ ਸਰਬ ਨਿਵਾਸੀ ਹੈ, ਸਾਰੇ ਹੀ ਰਮਿਆ ਹੋਇਆ ਹੈ, ਘੱਟ ਘੱਟ ਵਾਸੀ, ਸਾਰੇ ਸਰੀਰਾਂ ਸਰੀਰਾਂ ਦੇ ਵਿੱਚ ਉਹਦਾ ਨਿਵਾਸ ਹੈ। ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਗੁਰੂ ਸਾਹਿਬ ਜੀ ਨੇ ਪਰਮੇਸ਼ਰ ਦੇ ਪਿਆਰਿਆਂ ਨੇ ਪੁਕਾਰ ਪੁਕਾਰ ਕੇ ਆਖਿਆ ਉਹ ਸਾਰੇ ਸਰੀਰਾਂ ਸਰੀਰਾਂ ਵਿੱਚ ਹੈ। ਜੋ ਸਭ ਮੈਂ ਏਕ ਖੁਦਾਏ ਕਹਿਤ ਹਉ ਤੋਂ ਕਿਉਂ ਮੁਰਗੀ ਮਾਰੇ। ਭਗਤ ਕਬੀਰ ਸਾਹਿਬ ਜੀ ਨੇ ਮੁੱਲਾ ਨੂੰ ਕਿਹਾ ਹੈ, ਮੁੱਲਾ ਜੇ ਤੂੰ ਸਾਰਿਆਂ ਦੇ ਵਿੱਚ ਖੁਦਾ ਨੂੰ ਮੰਨਦਾ ਨਾ ਤੇ ਫਿਰ ਮੁਰਗੀ ਕਿਉਂ ਮਾਰਦਾ? ਮੁਰਗੀ ਵਿੱਚ ਖੁਦਾ ਨਹੀਂ, ਮੁਰਗੀ ਵਿੱਚ ਵੀ ਖੁਦਾ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਰਬਣ ਵਾਸੀ ਹੈ, ਘੱਟ ਘੱਟ ਦਾ ਵਾਸੀ ਹੈ, ਸਾਰੇ ਸਰੀਰਾਂ ਵਿੱਚ, ਸਾਰੀ ਬਨਸਪਤੀ ਦੇ ਅੰਦਰ, ਸਾਰੀ ਕਾਇਨਾਤ ਦੇ ਵਿੱਚ ਉਹਦਾ ਨਿਵਾਸ ਹੈ।
ਲੇਪ ਨਹੀਂ ਅਲਪਹੀਆ।
ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਜਗਿਆਸੂ ਰੂਪ ਸਖੀਏ, ਉਹ ਪਰਮਾਤਮਾ ਲੇਪ ਤੋਂ ਰਹਿਤ ਹੈ, ਉਹਨੂੰ ਕਿਸੇ ਪ੍ਰਕਾਰ ਦਾ ਕੋਈ ਲੇਪ ਨਹੀਂ, ਅਲਪ ਮਾਤਰ ਵੀ, ਥੋੜਾ ਜਿੰਨਾ ਵੀ, ਰੰਚਕ ਮਾਤਰ ਵੀ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਲੇਪ ਨਹੀਂ, ਨਾ ਮੋਹ ਦਾ, ਨਾ ਕ੍ਰੋਧ ਦਾ, ਨਾ ਲੋਭ ਦਾ, ਕਿਸੇ ਪ੍ਰਕਾਰ ਦਾ ਉਹਨੂੰ ਕੋਈ ਲੇਪ ਨਹੀਂ, ਉਹ ਸਾਰੇ ਇਹਨਾਂ ਲੇਪਾਂ ਤੋਂ ਰਹਿਤ ਹੈ। ਦੁਨੀਆਂ ਦੇ ਅੰਦਰ ਸਾਨੂੰ ਇਹ ਲੇਪ ਲੱਗੇ ਹੋਏ ਨੇ, ਕੋਈ ਮੋਹ ਵਿੱਚ ਫਸਿਆ ਹੈ, ਕੋਈ ਕ੍ਰੋਧ ਵਿੱਚ ਫਸਿਆ ਹੈ, ਕੋਈ ਲੋਭ ਵਿੱਚ ਫਸਿਆ ਹੈ, ਕੋਈ ਕਾਮ ਵਾਸ਼ਨਾ ਵਿੱਚ ਫਸਿਆ ਹੋਇਆ ਹੈ, ਸਤਸੰਗ ਹੈ ਜੀ, ਕੋਈ ਹੰਕਾਰ ਵਿੱਚ ਫਸਿਆ ਹੋਇਆ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਮਾਇਆ ਵਿੱਚ ਫਸਿਆ ਹੋਇਆ ਹੈ, ਪਰ ਪਰਮਾਤਮਾ ਇਹਨਾਂ ਸਾਰੇ ਲੇਪਾਂ ਤੋਂ ਅਲਪਹੀਓ ਅਲੱਗ ਹੈ, ਉਹਨੂੰ ਕਿਸੇ ਪ੍ਰਕਾਰ ਦਾ ਰੰਚਕ ਮਾਤਰ ਵੀ ਕੋਈ ਲੇਪ ਨਹੀਂ।
ਨਾਨਕ ਕਹਿਤ ਸੁਣੋ ਰੇ ਲੋਗਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐ ਦੁਨੀਆਂ ਦੇ ਲੋਗੋ, ਸਰਵਣ ਕਰੋ।
ਸੰਤ ਰਸਨ ਕੋ ਬਸਹੀਆ।
ਜਗਿਆਸੂ ਰੂਪ ਸਖੀ ਨੇ ਬੇਨਤੀ ਕੀਤੀ ਮਹਾਤਮਾ ਰੂਪ ਸਖੀ ਨੂੰ, ਮਹਾਤਮਾ ਜੀ ਇਹ ਤਾਂ ਤੁਸੀਂ ਦੱਸ ਦਿੱਤਾ ਵੀ ਉਹ ਪਰਮਾਤਮਾ ਸਰਬਨਿਵਾਸੀ ਹੈ, ਸਾਰਿਆਂ ਥਾਵਾਂ ਤੇ ਹੈ, ਘਟਾਂ ਘਟਾਂ ਦੇ ਵਿੱਚ ਵਸਦਾ ਹੈ, ਉਹਨੂੰ ਕਿਸੇ ਪ੍ਰਕਾਰ ਦਾ ਲੇਪ ਨਹੀਂ। ਪਰ ਇਹ ਵੀ ਕਿਰਪਾ ਕਰਕੇ ਦੱਸ ਦਿਓ ਵੀ ਉਹਦਾ ਘਰ ਕਿੱਥੇ ਹੈ। ਸਤਸੰਗ ਜੀ, ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਇੱਥੇ ਦਰਸਾਇਆ, ਸੰਤ ਰਸਨ ਕੋ ਬਸਹੀਓ। ਮਹਾਤਮਾ ਨੇ ਕਿਹਾ ਇਹ ਜਗਿਆਸੂ ਰੂਪ ਸਖੀਏ, ਉਹ ਪਰਮਾਤਮਾ ਸੰਤਾਂ ਦੀ ਰਸਨਾ ਤੇ ਵਸਦਾ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਨਾ, ਪ੍ਰਭ ਜੀ ਬਸ ਹੈ ਸਾਧ ਕੀ ਰਸਨਾ, ਪ੍ਰਭੂ ਦਾ ਨਿਵਾਸ ਸੰਤਾਂ ਦੀ ਰਸਨਾ ਤੇ ਹੈ, ਸਾਧੂ ਦੀ ਰਸਨਾ ਤੇ ਹੈ। ਸੰਤ ਮਹਾਤਮਾ ਸਾਧੂ ਜਨ ਅੱਠੇ ਪੈਰ ਉਸ ਵਾਹਿਗੁਰੂ ਨੂੰ ਚੇਤੇ ਰੱਖਦੇ ਨੇ, ਇਸ ਕਰਕੇ ਨਿਵਾਸ ਹੈ ਉਹਨਾਂ ਦੀ ਰਸਨਾ ਤੇ। ਇੱਕ ਤਾਂ ਪਹਿਲਾ ਘਰ ਇਹ ਹੈ ਜੀ। ਦੂਜਾ ਭਾਈ ਗੁਰਦਾਸ ਜੀ ਨੇ ਦੱਸਿਆ ਜਦੋਂ ਨਾਰਦ ਮੁਨੀ ਪਰਮਾਤਮਾ ਨੂੰ ਸਾਰੇ ਲੱਭ ਕੇ ਥੱਕ ਕੇ ਸੌਂ ਗਿਆ ਨਾ, ਤੇ ਪਰਮਾਤਮਾ ਦੇ ਸੁਪਨੇ ਵਿੱਚ ਦਰਸ਼ਨ ਹੋਏ ਤੇ ਨਾਰਦ ਮੁਨੀ ਕਹਿਣ ਲੱਗਾ, ਹੇ ਭਗਵਾਨ, ਨਾ ਤੂੰ ਘਰਦਾ ਨਾ ਘਾਟਦਾ, ਮੈਂ ਸਾਰੇ ਤੈਨੂੰ ਲੱਭ ਕੇ ਆਇਆ, ਪੁਰੀਆਂ ਵੀ ਲੱਭੀਆਂ, ਲੋਕ ਵੀ ਫਰੋਲੇ, ਤੂੰ ਕਿਤੇ ਲੱਭਾ ਨਹੀਂ, ਮੈਂ ਹਾਰ ਕੇ ਥੱਕ ਕੇ ਸੌਂ ਗਿਆ ਤੇ ਤੂੰ ਹੁਣ ਸੁਪਨੇ ਵਿੱਚ ਆਣ ਕੇ ਮਿਲ ਗਿਆ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਬਿੱਤ ਸਵਈਆਂ ਵਿੱਚ ਜ਼ਿਕਰ ਕੀਤਾ ਹੈ, ਭਗਵਾਨ ਜੀ ਨੇ ਕਿਹਾ, ਪਰਮਾਤਮਾ ਨੇ ਕਿਹਾ, ਨਾਰਦ ਮੁਨੀ, ਮੇਰਾ ਨਿਵਾਸ ਗੁਰੂ ਕੀ ਸੰਗਤ ਵਿੱਚ ਹੈ, ਮੈਨੂੰ ਲੱਭਣਾ ਹੋਵੇ, ਮੈਨੂੰ ਮਿਲਣਾ ਹੋਵੇ ਤੇ ਸੰਗਤ ਵਿੱਚ ਆ ਜਾ ਕਰ, ਮੇਰੋ ਨਿਵਾਸ ਸਾਧ ਸੰਗ ਹੈ ਨਾਰਦ ਮੁਨ। ਐ ਨਾਰਦ ਮੁਨੀ, ਮੇਰਾ ਨਿਵਾਸ ਗੁਰੂ ਕੀ ਸੰਗਤ ਵਿੱਚ ਹੈ, ਸਾਧ ਸੰਗਤ ਵਿੱਚ ਹੈ, ਮੈਨੂੰ ਜਦੋਂ ਵੀ ਮਿਲਣਾ ਹੋਵੇ, ਜਦੋਂ ਵੀ ਲੱਭਣਾ ਹੋਵੇ ਨਾ, ਤੇ ਉਦੋਂ ਗੁਰੂ ਕੀ ਸੰਗਤ ਵਿੱਚ ਆ ਜਾ ਕਰ। ਸਤਿਗੁਰੂ ਜੀ ਨੇ ਇੱਥੇ ਦਰਸਾਇਆ ਹੈ ਕਿ ਉਹ ਪਰਮੇਸ਼ਰ ਦਾ ਨਿਵਾਸ ਸੰਤਾਂ ਦੀ ਰਸਨਾ ਤੇ ਹੈ, ਸੰਤਾਂ ਦੀ ਰਸਨਾ ਤੇ ਅੱਠੇ ਪੈਰ ਵਸਦਾ ਹੈ। ਸਤਸੰਗ ਜੀ, ਜਿਹੜੇ ਅਸਲੀ ਸਾਧੂ ਨੇ ਨਾ, ਅਸਲੀ ਸਾਧੂ, ਅਸਲੀ ਸੰਤ, ਜਿਨ੍ਹਾਂ ਨੂੰ ਸਾਸ ਗ੍ਰਾਸ ਵਿਸਰਦਾ ਨਹੀਂ, ਉਹ ਕਿਸੇ ਨਾਲ ਬਹੁਤਾ ਬੋਲਦੇ ਨਹੀਂ। ਤੇ ਜਿਹੜੇ ਮੇਰੇ ਵਰਗੇ ਲਿਬਾਸ ਪਾ ਕੇ ਸਾਧੂ ਬਣ ਜਾਂਦੇ ਨੇ ਨਾ ਜੀ, ਉਹਨਾਂ ਦੇ ਵਿਚਾਰਿਆਂ ਦੇ ਪਿੜਪੱਲੇ ਤਾਂ ਕੁਛ ਵੀ ਨਹੀਂ ਹੁੰਦਾ, ਤੇ ਬਸ ਉਹਨਾਂ ਦੇ ਬੋਲ ਹੀ ਨੇ ਜੀ, ਇਹਦੀਆਂ ਗੱਲਾਂ ਕਰ ਲਓ, ਉਹਦੀਆਂ ਗੱਲਾਂ ਕਰ ਲਓ। ਸੱਚੇ ਪਾਤਸ਼ਾਹ ਜੀ ਕਹਿੰਦੇ, ਜਿੰਨਾ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਉਹਨਾਂ ਦੀ ਰਸਨਾ ਤੇ ਪਰਮੇਸ਼ਰ ਦਾ ਨਿਵਾਸ ਹੈ। ਔਰ ਦੂਸਰਾ, ਗੁਰੂ ਕੀ ਸੰਗਤ ਵਿੱਚ ਪਰਮੇਸ਼ਰ ਦਾ ਨਿਵਾਸ ਹੈ। ਇਸੇ ਕਰਕੇ ਗੁਰਮਤਿ ਅਨੁਸਾਰ ਦਰਸਾਇਆ ਜਾਂਦਾ ਹੈ ਵੀ ਜਦੋਂ ਵੀ ਕਿਸੇ ਵਸਤੂ ਦੀ ਕੋਈ ਲੋੜ ਹੋਵੇ ਤੇ ਗੁਰੂ ਕੀ ਸੰਗਤ ਨਾਲ ਜੁੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਚਾਹੀਦੀ ਹੈ। ਸੱਚੇ ਪਾਤਸ਼ਾਹ ਜੀ ਫਿਰ ਸਾਰੀਆਂ ਲੋੜਾਂ ਪੂਰੀਆਂ ਕਰਦੇ। ਜੇ ਹਰੀਚੰਦ ਰਾਜੇ ਦੀ ਰਾਣੀ ਨੇ ਸਾਧ ਸੰਗਤ ਨਾਲ ਮਿਲ ਕੇ ਅਰਾਧਿਆ ਤੇ ਉਹਨੂੰ ਪੁਰਾਣੀ ਖੜਾਂ ਵਰਗੀ ਖੜਾਂ ਜੁੜ ਗਈ। ਕਿਹੜੀ ਵਸਤੂ ਨਹੀਂ ਮਿਲ ਸਕਦੀ? ਸਾਧ ਸੰਗਤ ਕਾਮ ਤੇਨ ਗਊ ਹੈ। ਇਸ ਕਰਕੇ ਗੁਰੂ ਕੀ ਸੰਗਤ ਵਿੱਚ ਪਰਮੇਸ਼ਰ ਦਾ ਨਿਵਾਸ ਹੈ ਤੇ ਦੂਸਰਾ, ਸੰਤਾਂ ਦੀ ਰਸਨਾ ਤੇ ਉਹ ਪਰਮੇਸ਼ਰ ਵਸਦਾ ਹੈ। ਸਾਧ ਸੰਗਤ ਜੀ, ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਰਾਹੀਂ ਸਮੁੱਚੀ ਲੁਕਾਈ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਸਤਿਗੁਰੂ ਮਰਹਮਤ ਕਰਨ, ਗੁਰੂ ਕੇ ਉਪਦੇਸ਼ ਨੂੰ ਕਮਾਈਏ ਤੇ ਘਰ ਅੰਦਰੋਂ ਹੀ ਉਸ ਪਰਮੇਸ਼ਰ ਨੂੰ ਪ੍ਰਾਪਤ ਕਰੀਏ। ਸਾਧ ਸੰਗਤ ਜੀ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ, ਪੋਸ ਉਹਦੀ ਸਤਵੀਂ, ਸੰਮਤ ਨਾਨਕ ਸ਼ਾਹੀ 548 ਔਰ 25 ਦਸੰਬਰ ਨੂੰ ਸੰਸਾਰ ਭਰ ਦੇ ਅੰਦਰ ਮਨਾਇਆ ਜਾ ਰਿਹਾ ਹੈ। ਔਰ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ, ਸਤਿ ਸੰਗਤ ਜੀ, ਉੱਥੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ 22 ਤਰੀਕ ਨੂੰ ਹੈ, 22 ਦਸੰਬਰ ਨੂੰ। ਛੋਟੇ ਸਾਹਿਬਜ਼ਾਦਿਆਂ ਦਾ 27 ਦਸੰਬਰ ਨੂੰ ਸ਼ਹੀਦੀ ਦਿਹਾੜਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਸਾਡੇ 'ਤੇ ਕਿਰਪਾ ਕੀਤੀ ਹੈ, ਸਿੱਖ ਧਰਮ ਨੂੰ ਵਿਲੱਖਣਤਾਈ ਬਖਸ਼ਿਸ਼ ਕੀਤੀ ਹੈ। ਜਿੱਥੇ ਅਸੀਂ ਸਤਿ ਸੰਗਤ ਜੀ ਮਰਨੇ ਪਰਨੇ 'ਤੇ ਕੜਾਹ ਪ੍ਰਸ਼ਾਦ ਦੀ ਦੇ ਕਰਕੇ ਵਰਤਾਉਂਦੇ ਹਾਂ ਨਾ, ਹੋਰ ਧਰਮਾਂ ਦੇ ਵਿੱਚ ਨਹੀਂ, ਇਹ ਸਤਿਗੁਰੂ ਜੀ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ। ਹਰਖ ਸੋਗ 'ਤੇ ਰਹੇ ਨਿਆਰੋ, ਸੱਚੇ ਪਾਤਸ਼ਾਹ ਜੀ ਨੇ ਸਾਨੂੰ ਖੁਸ਼ੀ ਗਮੀ ਤੋਂ ਰਹਿਤ ਕੀਤਾ ਹੈ। ਅਸੀਂ ਫਿਰ ਵੀ ਉਹਨਾਂ ਖੁਸ਼ੀਆਂ ਗਮੀਆਂ ਦੇ ਵਿੱਚ ਹੀ ਵੜੀ ਜਾਂਦੇ ਹਾਂ। ਕਈ ਵਾਰ ਬੱਚੇ ਦਾ ਵਿਆਹ ਰੱਖਿਆ ਹੁੰਦਾ ਹੈ, ਉੱਧਰ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ ਅਤੇ ਅਸੀਂ ਉਹ ਵਿਆਹ ਕਦੇ ਕੈਂਸਲ ਥੋੜ੍ਹਾ ਕਰ ਦਿੰਦੇ ਹਾਂ, ਉਹ ਵੀ ਤਾਂ ਕਰਦੇ ਹੀ ਹਾਂ ਨਾ। ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਜੋ 25 ਦਸੰਬਰ ਨੂੰ, ਪੋਸ ਉਹਦੀ ਸਤਵੀਂ, ਨਾਨਕ ਸ਼ਾਹੀ ਸੰਮਤ 548 ਨੂੰ ਆ ਰਿਹਾ ਹੈ, ਸਿੱਖ ਸੰਗਤਾਂ ਨੇ ਬੜੇ ਪਿਆਰ ਨਾਲ, ਸ਼ਰਧਾ ਭਾਵਨਾ ਦੇ ਨਾਲ ਚੜ੍ਹਦੀ ਕਲਾ ਵਿੱਚ ਮਨਾਉਣਾ ਹੈ। 23 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਵੇਗੀ। ਵੱਖ ਵੱਖ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਨਗਰ ਕੀਰਤਨ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸੰਪੰਨ ਹੋਵੇਗਾ। ਔਰ 25 ਦਸੰਬਰ ਨੂੰ 8 ਵਜੇ ਤੋਂ ਲੈ ਕੇ 12 ਵਜੇ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸਤਿ ਸੰਗਤ ਜੀ ਜਲੌਸ ਜਾਏ ਜਾਣਗੇ। ਸਿੱਖ ਸੰਗਤਾਂ ਨੇ ਵੱਧ ਤੋਂ ਵੱਧ ਦਰਸ਼ਨ ਦੀਦਾਰ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਗੁਰੂ ਕਿਰਪਾ ਕਰੇ, ਗੁਰੂ ਸ਼ਬਦ ਨਾਲ ਜੁੜ ਕੇ ਅਸੀਂ ਉਸ ਪਰਮੇਸ਼ਰ ਨੂੰ ਆਪਣੇ ਅੰਦਰੋਂ ਲੱਭਣ ਦਾ ਯਤਨ ਕਰੀਏ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਮੁੱਚੀਆਂ ਸਿੱਖ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਹੈ ਜੀ।
ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲਪਈਆ, ਨਾਨਕ ਕਹਿਤ ਸੁਣੋ ਰੇ ਲੋਗਾ, ਸੰਤ ਰਸਨ ਕੋ ਬਸਹੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।